ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਦੁਨੀ ਚੰਦ ਧੁੱਪੜ ਨਿਸਤਾਰਾ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ, ਸ੍ਰੀ ਗੁਰੂ ਬਾਬਾ ਜੀ ਆਪੇ ਆ ਗਏ ਦੁਨੀ ਚੰਦ ਦੇ ਘਰ। ਅੱਗੇ ਬੜੀਆਂ ਤਿਆਰੀਆਂ ਹੋ ਰਹੀਆਂ ਸਨ। ਨਗਰੀ ਦੇ ਸਾਰੇ ਬ੍ਰਾਹਮਣ ਆਏ ਹੋਏ ਸਨ। ਪੁਰੋਹਿਤ ਵਿਧੀ ਸੰਯੁਕਤ ਕਰਾ ਰਿਹਾ ਸੀ ਸ਼ਰਾਧ। ਬ੍ਰਾਹਮਣਾਂ ਤੋਂ ਵੱਖਰੇ ਸ਼ਹਿਰ ਵਿੱਚ ਰਹਿਣ ਵਾਲੇ ਸਾਧੂ, ਜੋਗੀ, ਸੰਨਿਆਸੀ ਅਤੇ ਬਾਹਰੋਂ ਆ ਕੇ ਟਿਕੇ ਹੋਏ ਅਤਿਥੀ ਅਭਿਆਗਤ ਸਾਰੇ ਜਮ੍ਹਾਂ ਸਨ। ਇਹਨਾਂ ਤੋਂ ਛੁੱਟ ਟੱਬਰ, ਕਬੀਲੇ, ਸਾਕ, ਸੈਨ, ਮਿੱਤਰ, ਸੱਜਣ, ਵਪਾਰਾਂ ਦੀਆਂ ਸਾਂਝਾਂ ਵਾਲਿਆਂ ਦਾ ਇੱਕ ਭਾਰੀ ਜਮਘਟ ਸੀ। ਸਭ ਨੂੰ ਹਰੇਆਨ ਕਰ ਸੱਟਣ ਵਾਲੀ ਗੱਲ ਇਹ ਸੀ ਕਿ ਭੀੜਾਂ, ਜਸ਼ਨ, ਮਜਲਸਾਂ, ਉਤਸਵਾਂ ਅਤੇ ਦਿਖਾਵੇ ਦੇ ਸਮਾਗਮਾਂ ਤੋਂ ਦੂਰ ਰਹਿਣ ਵਾਲਾ ਚੋਟੀ ਦਾ ਪੁਰਖ, ਜਿਸ ਨੂੰ ਅੱਜ ਤੱਕ ਸਾਰੇ ਸਮੇਂ ਦੇ ਫਕੀਰ ਕਲਯੁੱਗ ਵਿੱਚ ਮੁਸ਼ਕਿਆ ਤਪਾ ਸੱਦੇ ਸਨ ਅਤੇ ਮੁਸਲਮਾਨ ਵਲੀ ਅਤੇ ਕਾਮਲੇ ਬਾ ਕਮਾਲ ਕਹਿੰਦੇ ਸਨ, ਉਹ ਮਾਇਆਧਾਰੀ ਦੁਨੀ ਚੰਦ ਦੇ ਘਰ ਆਇਆ ਹੈ। ਇਸ ਜ਼ਹਿਰਦਾਰੀ ਦੀ ਰਸਮ ਦੇ ਵੇਲੇ, ਇਸ ਦਿਖਾਵੇ ਦੇ ਅਡੰਬਰ 'ਤੇ ਅਤੇ ਫਿਰ ਸਰਾਧ 'ਤੇ, ਪਰ ਕਿਸੇ ਨੂੰ ਕੀ ਪਤਾ ਸੀ ਕਿ ਹੋਰ ਸਭਨਾਂ ਨੇ ਦੁਨੀ ਚੰਦ ਦੀ ਮਾਇਆ ਤੋਂ ਕੁਛ ਨਾ ਕੁਛ ਲਾਭ ਲੈ ਕੇ ਜਾਣਾ ਹੈ। ਤਾਂ ਤਾਂ ਉਹ ਸਾਰੇ ਚਾਹੇ ਕੋਈ ਹਨ, ਇੱਕ ਤਰ੍ਹਾਂ ਭਿਖਾਰੀ ਸੁਰਤ ਵਾਲੇ ਹਨ ਅਤੇ ਇਸ ਮੁਸ਼ਕੇ ਤਪੇ ਨੇ ਹਾਂ ਇਲਾਹੀ ਸੁਗੰਧੀ ਨਾਲ ਬੋਹੇ 'ਤੇ ਬੋਹੇ ਰਹੇ ਅਰਸ਼ੀ ਕਸਤੂਰੀ ਦੇ ਜੀਵਨ ਦੇ ਨਾਪੇ ਨੇ ਦੁਨੀ ਚੰਦ ਦੀ ਦੌਲਤ ਤੋਂ ਵਰੂਸੀਣਾ ਨਹੀਂ, ਸਗੋਂ ਉਸਨੂੰ ਇਸ ਧਨ ਦੇ ਲੋਭ ਤੋਂ ਛੁਡਾ ਕੇ ਕਿਸੇ ਉੱਚੇ ਧਨ ਦੇ ਮਾਲਕ ਬਣਾ ਜਾਣਾ ਹੈ, ਉਸਨੂੰ ਕੁਛ ਦੇਣਾ ਹੈ। ਜੋ ਦੁਨੀ ਚੰਦ ਦੇ ਸਕਦਾ ਹੈ ਉਹ ਨਹੀਂ ਲੈਣਾ, ਪਰ ਜਿਸ ਵਿੱਚ ਦੁਨੀ ਚੰਦ ਕੰਗਾਲ ਹੈ ਉਹ ਧਨ ਉਸਨੂੰ ਦੇਣਾ ਹੈ। ਤਾਂ ਤਾਂ ਇਹ ਦਾਤਾ ਹੈ, ਚਾਹੇ ਅਮੀਰ ਦੇ ਘਰ ਆਇਆ ਹੈ, ਪਰ ਉਹ ਵਰਸਾਉਂਦਾ ਬੱਦਲ ਕੁਛ ਅਮਰੀ ਮੀਂਹ ਵਰਸਾਉਣ, ਕੁਛ ਦਾਨ ਦੇਣ ਹੀ ਆਇਆ ਹੈ। ਲੈਣ ਦੀ ਤਾਂ ਬਿਰਤੀ ਹੀ ਗੁਰੂ ਨਾਨਕ ਦੀ ਨਹੀਂ ਹੈ, ਉਹ ਤਾਂ ਸਦਾ ਦਾਤਾ ਹੈ। ਅਮੀਰ ਦੇ ਘਰ ਆਇਆ ਹੈ ਅਮੀਰ ਦੇ ਭਾਵ ਦੇ ਕਾਰਨ, ਪ੍ਰੇਮ ਅਤੇ ਸ਼ਰਧਾ ਕਰਕੇ। ਇਹੋ ਤਾਂ ਗੁਰੂ ਨਾਨਕ ਦੇਵ ਜੀ ਦੀ ਸਮਦ੍ਰਿਸ਼ਟੀ ਹੈ। ਜੋ ਰੂਹ ਪ੍ਰੇਮ ਦੇ ਘਰ ਆਈ, ਚਾਹੋ ਅਮੀਰ ਹੈ, ਚਾਹੋ ਗਰੀਬ, ਚਾਹੋ ਕੰਗਾਲ ਹੈ, ਚਾਹੋ ਰਾਜਾ, ਚਾਹੋ ਕਿਰਤੀ ਹੈ, ਚਾਹੋ ਵਿਹਾਰੀ, ਉਸ ਪਰ ਮਿਹਰ ਕਰ ਦਿੱਤੀ ਹੈ। ਅਰਥਾਤ ਜੋ ਮਨ ਯਾਚਕ ਹੋਇਆ ਉਸਨੂੰ ਰੱਬ ਦੇ ਨਾਮ ਦਾ ਦਾਨ ਦੇ ਦਿੱਤਾ ਹੈ। ਨੀਚਾਂ ਤੋਂ ਨਫ਼ਰਤ ਨਹੀਂ, ਊਚਾਂ ਦੀ ਖਿੱਚ ਨਹੀਂ, ਨਿਵੇਂ ਹੋਏ ਉੱਚੀਆਂ ਤੋਂ ਸੂਗ ਨਹੀਂ, ਹੰਕਾਰੀ ਅਤੇ ਮੁਗਧ ਨੀਚਾਂ ਨਾਲ ਖਿੱਚ ਨਹੀਂ। ਜਿੱਥੇ ਭਾਵ ਹੈ ਉੱਥੇ ਗੁਰੂ ਨਾਨਕ ਹੈ, ਜਿੱਥੇ ਗੁਰੂ ਨਾਨਕ ਹੈ ਉੱਥੇ ਆਤਮ ਜਾਗਰਤ ਹੈ, ਰੱਬ ਨਾਲ ਨੇਹੋਂ ਹੈ, ਨਾਮ ਵਿੱਚ ਲਗਨ ਹੈ, ਜੀ ਦਾ ਜੀਵਨ ਹੈ, ਜੀਦਾਨ ਦੀ ਲਗਨ ਹੈ। ਹੁਣ ਸ਼ਰਾਧ ਦਾ ਸਮਾਨ ਤਿਆਰ ਸੀ, ਬ੍ਰਾਹਮਣ ਜੀਵਣ ਬੈਠੇ, ਜੀਵੇ ਦੱਖਣਾ ਮਿਲੀਆਂ, ਇੱਕ ਇੱਕ ਕਰਕੇ ਸਾਰੇ ਵਿਦਾ ਹੋਏ, ਸਾਧੂ ਅਭਿਆਗਤ ਸਾਰੇ ਖਾ ਪੀ ਰੁਪਇਆ ਲੈ ਕੇ ਰਾਹੇ ਪੈ ਗਏ। ਵਿਹਲਾ ਹੋ ਕੇ ਦੁਨੀ ਚੰਦ ਸਤਿਗੁਰਾਂ ਪਾਸ ਆਇਆ। ਆਪ ਨੂੰ ਇੱਕ ਸੋਹਣੇ ਕਮਰੇ ਵਿੱਚ ਬਿਠਾਇਆ ਹੋਇਆ ਸੀ, ਜਿੱਥੇ ਆਪ ਆਪਣੇ ਰੰਗ ਰਵ ਰਹੇ ਸੀ। ਜਦ ਦੁਨੀ ਚੰਦ ਨੇ ਕਿਹਾ, ਆਪ ਨੇ ਫੁਰਮਾਇਆ ਸੀ, ਅਸੀਂ ਪਿੱਛੋਂ ਛਕਾਂਗੇ। ਹੁਣ ਰੀਤੀ ਵਾਲਾ ਕਾਰਜ ਹੋ ਗਿਆ ਹੈ, ਆਗਿਆ ਦਿਓ ਤਾਂ ਭੋਜਨ ਲਿਆਵਾਂ, ਮੈਂ ਪਰੋਸਾਂ, ਆਪ ਛਕੋ, ਦੇਖਾਂ ਅਤੇ ਅੱਖਾਂ ਠਰਨ। ਤਦ ਬਾਬੇ ਮੁਸਕਰਾ ਕੇ ਪੁੱਛਿਆ, ਦੁਨੀ ਚੰਦ ਤੇਰੇ ਅੱਜ ਕੀ ਐਸੀ? ਦੁਨੀ ਚੰਦ, ਮਾਲਕ ਜੀ, ਪਿਤਾ ਜੀ ਦਾ ਸ਼ਰਾਧ ਸੀ। ਗੁਰੂ ਜੀ, ਹੋ ਗਿਆ? ਦੁਨੀ ਚੰਦ, ਵਿਧੀ ਪੂਰਵਕ ਸ਼ਾਸਤਰ ਮਰਿਆਦਾ ਅਨੁਸਾਰ ਪੁਰੋਹਿਤ ਨੇ ਠੀਕ ਠੀਕ ਕੀਤਾ ਹੈ। ਗੁਰੂ ਜੀ, ਤੇਰਾ ਅਤੇ ਪੁਰੋਹਿਤ ਦਾ ਕੀ ਪ੍ਰਯੋਜਨ ਸੀ? ਦੁਨੀ ਚੰਦ ਜੀ, ਪਿਤਰੀ ਸੇਵਾ, ਜੋ ਇਤਨਾ ਆਹਾਰ ਦਿੱਤਾ ਹੈ ਪਿਤਾ ਦੇ ਨਮਿਤ, ਕਿ ਤਿਸ ਨੂੰ ਪ੍ਰਾਪਤ ਹੋਵੇ। ਗੁਰੂ ਜੀ, ਫਿਰ ਉਸਨੂੰ ਪ੍ਰਾਪਤ ਹੋ ਗਿਆ ਹੈ? ਦੁਨੀ ਚੰਦ ਜੀ, ਪੁਰੋਹਿਤ ਆਖਦਾ ਸੀ ਕਿ ਤੇਰਾ ਪਿਤਾ ਤ੍ਰਿਪਤ ਹੋਇਆ ਹੈ, ਕੋਈ ਨਹੀਂ ਆਣ ਪੂਰਬ ਕਲਯੁਗ ਵਿੱਚ ਐਸਾ ਸ਼ਰਾਧ ਕਰਾਉਂਦਾ ਜੈਸਾ ਤੂੰ ਕਰਵਾਇਆ ਹੈ। ਤੇਰਾ ਦਾਨ ਸਫਲ, तेरे पितर त्रिपत इस तरह आशीर्वाद दे के गए हन सारे। गुरु जी अच्छा अच्छा कह के आपने एक ठंडा सा लिया, पहला अरशां वल तकिया ते फिर दुनी चंद वल आख्या, सुन दुनी चंद सारियां गल्लां भावहीण हो गई हैं। पुरोहित तृप्तिया है, ब्राह्मण तृप्ते हैं, पर तेरा पिता नहीं तृप्तिया। वो त्रै दिन का भुखा है, इं समझ ले कोई त्रै दिन का भुखा पग्याड़, हाँ तेरा पिता अतृपत है। दुनी चंद कम गया, हैं मेरे एने जतन ते पिता तृप्तिया नहीं ते पग्याड़ भुखा। चेता आया ये गुरु कौतक हार है, इस दे करने आश्चर्य हन, कोई गल वापरन लगी है, ये जानी जान पुरख है, कुछ सच दर्साएगा ता फिर हाथ जोड़ के बोलिया, जी मेरा पिता किथे है, किवें अतृप्त है, मैनू भी दर्शन होवेगा कि मेरी पहुँच तो परे है। जियो जे मेहर होवे तां दस पाओ। गुरु बाबा पुछों उत्तो रुख नू चला जा, बन विच दरिया दे बेले उत्थे तैनू एक पग्याड़ दिसेगा भुखा पिया होया, डरना नहीं उत्थे तैनू फिर पिता हू बहू खड़ा दिसेगा, तेरे नाल बातां भी करेगा, वो तैनू दसेगा कि मैं अतृप्त हाँ ते तेरे शराद मेरे अर्थ नहीं आए। तो दुनी चंद व्याकुल होके उठ तुरिया, ठीक दसे टिकाने पहुँचा, तो उजाड़ है ते दिसदा कुछ नहीं, जां एक झाड़ी वल तके तां पग्याड़ दा चावला पिया, जां अगे वधिया तां की वेखे के पग्याड़ पिया है, ते उस दे शरीर विच्चों कोई चिट्टा धुआं जिहा उठ रहा है। उठदा उठदा वो धुआं खड़ा हो गया, फिर उसके हाथ पैर दिस आए ते वह मनुख रूप में दिसण लग पिया, जां दुनी चंद सियाने तां की सियाने के मेरा ही पिता है। पैर ही पावना आखियोस तां पुछण लगा, पिता जी तुसी त्रिपत हो के अतृपत? पिता अतृपत। पुत्र मेरा श्राद तो सानू नहीं पौता? पिता नहीं पौता। पुत्र क्यों पिता जी? पिता बेटा सारे जगत विच विहार चल रहे हैं, प्यार किते नहीं, ते फिर सत्यावान कौन है, साई नाल परोता कौन है, असी किथे तुसी किथे, ब्राह्मण कौन है, साधु कौन है? दुनी चंद पिता जी तुसी इस हाल विच क्यों पहुँच गए? पिता बेटा जन्म धार के साई नाल नेहो ना लगा, सुरत सारी उम्रा विहारा विच रही, लैण लैण सुरत करदी रही, अमित तन कट्ठे करके होर होर मंगदे रहे, सो सुरत विच भुख दा सुभाव प्राप्ति करके भी ना रजे रहण दा सुभाव वापर गया, त्रिपत ना आई, फिर पूरे पुरख दा संग ना होया, जिसनू मैं मंत्र दाता था पिया वो फोका कर्म कांडी सी, वो साईं दे प्रेम वाला नहीं सी, मर के पता लगा कि साईं दा प्रेम सब तो उच्चा धर्म है। मेरे मुर्शद ने मैनू कहा कि तू मच्छी खानी छड़ दे, मैं क्या इस छड़ने पर मेरा उधार होएगा? उस क्या हाँ, जे तू मेरा बचन मन के छड़ेगा ता होएगा। मेरे अंदर ये निश्चय बज गया, एक दिन उन आख्या जे तू मच्छी खा दी ता तू पग्याड़ दा जन्म पाएगा, ये गल भी पक गई, मेरे दिल विच बह गई। जदों बेटा मेरा अंत वेला आया ता नाल दे घर विच कोई मच्छी रिन रहा सी, उसकी वाशना आई ऐसी प्यारी लगी जो मैं चाहां कि किवें मच्छी खावां, अंत समय एहो वाशना बजी, इसे विच प्राणात हो गए। बेटा जीओ जदों मैं देह तो बाहर आया तां रचना ही और सी, मैं जो जीवदिया इन्ना अमीर सा हुण किसे अतृपत भुख विच सां, ते मैं सारी उम्र आपा ही लोचिया सी ते दूजियां तो किसे ना किसे तरह लै के जमा करदा रहा सां, मैं की डिठा मैं इकला हाँ, पर हाँ उसे तरह जिवें जमीन ते सां, फिर मैं देखा कि मैं तो पग्याड़ वर्गा हाँ, जमीन उते तुसी भी डाढ़े भुखे नू पग्याड़ आखदे हो, सो मैं देखा कि मैं पग्याड़ वांगू भुखा हाँ, इकला हाँ, नंगा हाँ, कोई अपनी ही कैद है ते मैं कैदी हाँ, की दसा। ਮੈਂ ਤਦ ਤੋਂ ਹੁਣ ਤੱਕ ਦੁਖੀ ਸਾਂ। ਤੂੰ ਅੱਜ ਮਿਹਰ ਕੀਤੀ ਹੈ ਜੋ ਆਪਣੇ ਘਰ ਰੱਬ ਦੇ ਰੂਪ ਨੂੰ ਸੱਦਿਆ ਹੈ। ਉਸ ਦੇ ਚਰਨਾਂ ਦੀ ਤੁਫੈਲ ਮੈਂ ਫਿਰ ਇਸ ਵੇਲੇ ਆਪਣੇ ਆਪ ਨੂੰ ਆਦਮੀ ਦੇਖ ਰਿਹਾ ਹਾਂ। ਹਨੇਰਾ ਹਟ ਰਿਹਾ ਹੈ, ਚਾਨਣ ਪੈ ਰਿਹਾ ਹੈ, ਪਿਆਰ ਅਤੇ ਦਰਦ ਕਰਨ ਵਾਲੇ ਲੋਕ ਦੁਆਲੇ ਆ ਰਹੇ ਹਨ। ਲਓ ਬੇਟਾ ਜੀ, ਤੂੰ ਸਾਡਾ ਭਲਾ ਹੋਵੇ, ਮੈਨੂੰ ਸੋਹਣਾ ਰਸਤਾ ਦਿਸ ਪਿਆ ਹੈ, ਉੱਪਰ ਨੂੰ ਚੱਲਿਆ ਹਾਂ, ਤੁਸੀਂ ਜਾਓ। ਪਰ ਮੈਨੂੰ ਜੋ ਹੁਣ ਦਿਸ ਆਇਆ ਹੈ, ਆਖਦਾ ਹਾਂ ਮੈਂ ਘਣੇ ਦੁੱਖ ਪਾਏ ਹਨ, ਤੁਸੀਂ ਇੱਥੇ ਆ ਕੇ ਦੁੱਖ ਨਾ ਪਾਉਣੇ। ਰੱਬ ਦੀ ਜੋਤ ਜੋ ਤੁਹਾਡੇ ਘਰ ਬੈਠੀ ਹੈ, ਉਸਦੇ ਚਰਨੀ ਲੱਗ ਜਾਓ। ਜੋ ਆਖੇ ਸੋ ਕਰੋ ਤਾਂ ਸੁੱਖ ਪਾਓਗੇ। ਮਨੁੱਖਾ ਜਨਮ ਐਵੇਂ ਨਾ ਗੁਆ ਲੈਣਾ, ਪਰ ਮਗਰੋਂ ਇੱਥੇ ਹਾਉਕਾ ਇਹੋ ਲੱਗਦਾ ਹੈ ਕਿ ਉਹ ਇਕੱਠੀ ਕੀਤੀ ਦੌਲਤ ਕਿਸ ਕੰਮ ਆਈ। ਉਸ ਜਗਤ ਵਿੱਚ ਖਟਿਆ ਨਾਮਣਾ ਅਤੇ ਜਸ ਇੱਥੇ ਇੱਕ ਕੌਡੀ ਮੁੱਲ ਨਹੀਂ ਪਾਉਂਦੇ। ਨਾ ਉੱਤਮ ਕੁੱਲ, ਨਾ ਉੱਚੀ ਜ਼ਾਤ ਦੇ ਅੱਗੇ ਕੁਛ ਮੁੱਲ ਹੈ, ਨਾ ਅੱਗੇ ਜ਼ੋਰ ਦੀ ਕੁਛ ਕਦਰ ਹੈ। ਜਰਵਾਣੇ ਅਤੇ ਹਾਕਮ ਜ਼ਾਲਮ ਅਤੇ ਧੱਕੇ ਖੋਰਾਂ ਦਾ ਜ਼ੋਰ ਉੱਥੇ ਹੀ ਰਹਿ ਜਾਂਦਾ ਹੈ। ਇਹ ਲੋਕ ਨਿਤਾਣੇ ਆਉਂਦੇ ਹਨ ਉੱਥੇ ਕਿ ਜਿੱਥੇ ਤੂੰ ਹੈ ਸ਼ੁਭ ਕਰਨੀ। ਰੱਬ ਦਾ ਜਸ, ਉਸਦਾ ਨਾਮ, ਸਿਮਰਨ ਕੀਤਾ ਹੋਇਆ ਇੱਥੇ ਕੰਮ ਆਉਂਦਾ ਹੈ। ਮੈਂ ਹੁਣ ਇਸ ਨਵੇਂ ਚਾਨਣੇ ਪਏ ਵਿੱਚ ਜੋ ਗੁਰੂ ਨਾਨਕ ਦੀ ਮਿਹਰ ਨਾਲ ਪਿਆ ਹੈ, ਇਹ ਕੁਛ ਸੱਚ ਅਤੇ ਸਾਫ਼ ਦੇਖ ਰਿਹਾ ਹਾਂ ਅਤੇ ਤੁਸਾਨੂੰ ਦੱਸ ਰਿਹਾ ਹਾਂ। ਲਓ ਬੇਟਾ ਜੀ ਅਸੀਸ। ਇਹ ਕਹਿੰਦਿਆਂ ਉਹ ਪਿਤਾ ਦੀ ਸੂਰਤ ਉੱਪਰ ਨੂੰ ਉੱਠਦੀ ਉੱਠਦੀ ਘੁਲਦੇ ਜਾਂਦੇ ਬੱਦਲ ਵਾਂਗੂ ਗੁੰਮ ਹੋ ਗਈ। ਪਰ ਦੁਨੀ ਚੰਦ ਕੀ ਦੇਖਦਾ ਹੈ, ਇੱਕ ਹੋਰ ਸੂਰਤ ਬੜੇ ਤੇਜ਼ ਵਾਲੀ ਸੋਹਣੀ ਅਤੇ ਪਿਆਰੀ ਉੱਥੇ ਆ ਗਈ ਅਤੇ ਆਖਣ ਲੱਗੀ, ਡਿੱਠਾ ਹੀ ਪਿਓ ਦਾ ਹਾਲ ਵੱਡੇ ਦੁਨੀਆਦਾਰ ਦਾ। ਵੱਡਾ ਹੋ ਕੇ ਮੋਇਆ ਮਾਇਆ ਦੇ ਮੋਹ ਅਤੇ ਨੀਵੇਂ ਕਰਮਾਂ ਦੇ ਜਕੜਬੰਦਾਂ ਵਿੱਚ ਆਪਣੇ ਗਲੇ ਸਾਰੀ ਉਮਰ ਸੰਗਲ ਪਾਉਂਦਾ ਰਿਹਾ। ਮਰ ਕੇ ਵੀ ਧਰਤੀ ਦੇ ਨਾਲ ਹੀ ਸੀਤਾ ਰਿਹਾ ਅਤੇ ਪਸ਼ੂ ਬਿਰਤੀ ਵਿੱਚ ਸਾਰੀ ਉਮਰ ਵਰਤਣ ਕਰਕੇ ਪਸ਼ੂ ਸੁਭਾਅ ਵਿੱਚ ਵਿਚਰਦਾ ਦੁੱਖ ਪਾਉਂਦਾ ਰਿਹਾ। ਦੁਨੀ ਚੰਦ, ਹੇ ਰੱਬ ਵਾਲੇ, ਤੁਸੀਂ ਕੌਣ ਹੋ? ਸੂਰਤ, ਅਸੀਂ ਇਸ ਦੁਨੀਆਂ ਵਿੱਚ ਜੋ ਤੁਸਾਂ ਦੇ ਭਾਣੇ ਹੈ ਹੀ ਨਹੀਂ, ਸੇਵਾ ਕਰਨ ਵਾਲੇ ਹਾਂ। ਤੂੰ ਸਾਡੀ ਦੁਨੀਆਂ ਵਿੱਚੋਂ ਜੋ ਲੋਕ ਜਨਮ ਬਿਰਥਾ ਗੁਆ ਕੇ ਆਉਂਦੇ ਹਨ, ਉਹਨਾਂ ਨੂੰ ਮਤਾ ਦੇ ਕੇ ਜਗਾਉਂਦੇ ਹਾਂ। ਭਲਾ ਜੇ ਹੁਣ ਹੀ ਸਮਝਣ ਤਾਂ ਕੁਛ ਚਾਨਣੇ ਵੱਲ ਰੁੱਖ ਹੋ ਜਾਏ। ਪਰ ਉੱਥੋਂ ਆਪੇ ਨੂੰ ਲੋਕ ਇੰਨਾ ਖਰਾਬ ਕਰਕੇ ਲਿਆਉਂਦੇ ਹਨ ਕਿ ਜਿਵੇਂ ਕੋਈ ਛੋਲੇ ਦੇ ਦਾਣੇ ਨੂੰ ਦੋਫਾੜ ਕਰ ਦੇਵੇ। ਜੇ ਦਾਣਾ ਸਬੂਤ ਰਹੇ ਤਾਂ ਉੱਗਣ ਦੀ ਆਸ ਹੋ ਸਕਦਾ ਹੈ, ਪਰ ਦੁਫਾੜ ਦਾਣਾ ਕੀ ਕੂੰ ਉੱਗੇ? ਫਿਰ ਵੀ ਇੱਥੇ ਰੱਬ ਦੀ ਰਹਿਮਤ ਸਦਾ ਵਰਤਦੀ ਹੈ। ਲੋਕ ਦੁੱਖੜੇ ਭਰ ਭਰ ਕੇ ਸਾਡੀਆਂ ਮਿਹਨਤਾਂ ਨਾਲ ਸਾਡੇ ਉਪਦੇਸ਼ ਸੁਣ ਕੇ ਸਾਈਂ ਵੱਲ ਰੁੱਖ ਕਰਦੇ ਹਨ ਤਾਂ ਸਹੇੜੀ ਮੈਲ ਧੋਪਦੀ ਹੈ। ਕੋਈ ਇੱਥੋਂ ਤਰੱਕੀ ਵੱਲ ਤੁਰ ਪੈਂਦੇ ਹਨ। ਨਾਨਾ ਅਵਸਥਾ ਹਨ ਜੋ ਕਹਿਣੀਆਂ ਕਠਿਨ ਹਨ। ਦੁਨੀ ਚੰਦ, ਮੇਰਾ ਪਿਤਾ ਹੁਣ ਕਿੱਥੇ ਗਿਆ ਹੈ? ਮਰ ਕੇ ਕੀ ਹੁੰਦਾ ਹੈ? ਸੂਰਤ, ਉਸਦਾ ਉਹ ਸਰੀਰ ਜਿਸ ਨੂੰ ਪ੍ਰੇਤ ਪਿੰਜਰ ਕਹਿੰਦੇ ਹਨ ਅਤੇ ਜੋ ਪਗਿਆੜ ਦਾ ਸੀ, ਟੁੱਟ ਗਿਆ ਹੈ। ਹੁਣ ਉਹ ਉਸ ਵੇਗ ਵਿੱਚ ਪਾਇਆ ਗਿਆ ਹੈ ਅਤੇ ਜਿੱਥੇ ਉਸਨੂੰ ਹੋਸ਼ ਆਈ ਹੈ ਕਿ ਮੈਂ ਰੂਹ ਹਾਂ ਅਤੇ ਮੇਰੇ ਅੱਗੇ ਚਾਨਣ ਹੀ ਚਾਨਣ ਹੈ, ਅਤੇ ਮੈਂ ਜੇ ਮਿਹਨਤ ਕਰਾਂ ਤਾਂ ਹਲਕੇ ਤੋਂ ਹਲਕਾ ਅਤੇ ਸੋਹਣਾ ਹੁੰਦਾ ਉੱਪਰ ਉੱਪਰ ਨੂੰ ਉੱਠਦਾ ਚਲਾ ਜਾਵਾਂਗਾ। ਉਹ ਸੁੱਖ ਵਾਲੇ ਥਾਂ ਨੂੰ ਸਮਝ ਗਿਆ ਹੈ। ਪਹਿਲਾ, ਜਦੋਂ ਸਰੀਰ ਛੁੱਟਦਾ ਹੈ ਤਾਂ ਧਰਤੀ ਨਾਲ ਪਿਆਰ ਕਰਨ ਵਾਲੇ ਅਤੇ ਮੋਟੀਆਂ ਵਾਸ਼ਨਾ ਵਿੱਚ ਉਮਰ ਬਿਤਾਉਣ ਵਾਲੇ ਅਤੇ ਸਰੀਰ ਦੇ ਰਸਾਂ ਨੂੰ ਹੀ ਸਾਰੀ ਉਮਰਾਂ ਪਾਲਣ ਵਾਲੇ ਲੋਕ ਧਰਤੀ 'ਤੇ ਹੀ ਰਹਿ ਜਾਂਦੇ ਹਨ। ਸਰੀਰ ਵਿੱਚੋਂ ਇੱਕ ਹੋਰ ਸੂਖਮ ਸਰੀਰ ਨਿਕਲਦਾ ਹੈ, ਇਸ ਨੂੰ ਤੁਹਾਡੇ ਪੜ੍ਹੇ ਲੋਕ ਲਿੰਗ ਸਰੀਰ ਕਹਿੰਦੇ ਹਨ। ਇਹ ਵੀ ਆਪਣੇ ਆਪ ਵਿੱਚ ਸੂਖਮ ਅਤੇ ਸਥੂਲ ਆਉਂਦਾ ਹੈ। ਕਈਆਂ ਦੇ ਲਿੰਗ ਸਰੀਰ ਇੰਨੇ ਸਥੂਲ 'ਤੇ ਹੀ ਰਹਿ ਜਾਂਦੇ ਹਨ ਅਤੇ ਉਹਨਾਂ ਗੱਲਾਂ ਵਿੱਚ ਅਤੇ ਉਹਨਾਂ ਥਾਵਾਂ ਵਿੱਚ ਭਟਕਦੇ ਹਨ ਕਿ ਜਿਨ੍ਹਾਂ ਨਾਲ ਸਾਰੀ ਉਮਰਾਂ ਮੋਹ ਕਰਦੇ ਰਹੇ। ਜੈਸਾ ਸੁਭਾਅ ਸਾਰੀ ਉਮਰ ਪਕਾਉਂਦੇ ਰਹੇ ਹਨ, ਉਸ ਵਿੱਚ ਵਰਤਦੇ ਰਹਿੰਦੇ ਹਨ। ਜੋ ਆਪ ਨੂੰ ਬਣਾਉਂਦੇ ਰਹੇ ਸੋ ਬਣ ਗਿਆ। ਵਾਸ਼ਨਾ, ਤ੍ਰਿਸ਼ਨਾ, ਭੋਗ, ਮੋਟੇ ਕਰਮਾਂ ਦਾ ਸੁਭਾਅ ਸਰੀਰ ਛੱਡ ਕੇ ਵੀ ਸਰੀਰ ਵਾਂਗੂ ਪਿਆ ਵਰਤਦਾ ਹੈ ਅਤੇ ਦੁਖੀ ਕਰਦਾ ਹੈ। ਦੂਸਰਾ, ਫਿਰ ਉਹ ਲੋਕ ਆਉਂਦੇ ਹਨ ਜੋ ਘੋਰ ਪਾਪ ਕਰਦੇ, ਲੋਕਾਂ ਨੂੰ ਸਤਾਉਂਦੇ, ਪਸ਼ੂਆਂ ਵਾਂਗੂ ਖੂਨ ਖਰਾਬੇ ਕਰਦੇ ਪੱਥਰ ਹੋ ਗਏ ਹਨ। ਉਹ ਆ ਕੇ ਬੜੇ ਭਿਆਨਕ ਥਾਂ ਆਪਣੇ ਪਕਾਏ ਸੁਭਾਵਾਂ ਵਿੱਚ ਕਸ਼ਟ ਪਾਉਂਦੇ ਹਨ। ਉਹ ਇੱਕ ਤਰ੍ਹਾਂ ਦੀ ਨਗਨਤਾ ਵਿੱਚ ਆਉਂਦੇ ਹਨ, ਕਸ਼ਟਾਂ ਵਿੱਚ ਆਉਂਦੇ ਹਨ। ਉਹ ਮਾੜੇ ਕਰਮ ਕਰਦੇ ਉਹਨਾਂ ਕ੍ਰੋਧਾਂ ਕਸ਼ਟਾਂ ਬੁਰਿਆਈਆਂ ਵਿੱਚ ਵਰਤਦੇ ਦੁੱਖ ਪਾਉਂਦੇ ਹਨ। ਹਾਂ, ਦੁੱਖ ਕਸ਼ਟ ਹਨੇਰਾ ਘਬਰਾ ਹੁੰਦਾ ਹੈ। ਜਿਵੇਂ ਤੁਸੀਂ ਜਿਉਂਦੇ ਜੀ ਮਾੜੇ ਕਰਮਾਂ ਕਰਕੇ ਕਈ ਵਾਰ ਘਬਰਾ ਪ੍ਰਤੀਤ ਕਰਦੇ ਹੋ। ਇਹਨਾਂ ਪਾਪੀਆਂ ਨੂੰ ਦੰਡ ਇਹੋ ਹੈ ਜੋ ਆਪਣਾ ਕੀਤਾ ਹੀ ਪਾਉਂਦੇ ਹਨ। ਇਹ ਕਠੋਰ ਲੋਕ ਸਮਝਾਇਆ ਵੀ ਨਹੀਂ ਸਮਝਦੇ, ਉਸ ਤਰ੍ਹਾਂ ਹਨੇਰੇ ਵਿੱਚ ਦੁੱਖ ਭਰਦੇ ਹਨ। ਪਰ ਸਾਈਂ ਦੀ ਰਹਿਮਤ ਇਹਨਾਂ ਲਈ ਵੀ ਯਤਨ ਕਰਦੀ ਹੈ। ਇਹ ਜਦ ਪਛਤਾਉਂਦੇ ਪਾਪ ਕਰਦੇ ਹਨ ਤਾਂ ਪਛਤਾਵੇ ਦੀ ਪੀੜਾ ਨਾਲ ਜੋ ਅਸਹਿ ਕਸ਼ਟ ਆਉਂਦਾ ਹੈ ਉਸ ਨਾਲ ਮੈਲ ਧੋਪਣ ਲੱਗ ਜਾਂਦੀ ਹੈ। ਔਰ ਜੋ ਪਛਤਾਉਂਦੇ ਰਹਿਣ ਅਤੇ ਅਰਦਾਸ ਵਿੱਚ ਆ ਜਾਣ ਤਾਂ ਸਹਿਜੇ ਸਹਿਜੇ ਰਾਹੇ ਪੈ ਜਾਂਦੇ ਹਨ। ਅਸੀਂ ਲੋਕ ਇਹਨਾਂ ਵਿੱਚ ਵੀ ਜਾਂਦੇ ਅਤੇ ਆਪ ਹਲੂੰਦੇ ਹਾਂ ਕਿ ਕਿਵੇਂ ਇਹ ਪਛਚਾਤਾਪ ਦੇ ਰਾਹੇ ਪੈ ਕੇ ਅਰਦਾਸ ਵਿੱਚ ਆ ਜਾਣ। ਤੁਹਾਡੇ ਪਾਸਿਓਂ ਵੀ ਨਾਮ ਵਾਲੇ ਉੱਚੇ ਲੋਕ ਇਹਨਾਂ ਦੁਖੀਆਂ ਦੀ ਮਦਦ ਕਰ ਸਕਦੇ ਹਨ। ਜਿਵੇਂ ਧੰਨ ਸਤਿਗੁਰੂ ਨਾਨਕ ਨੇ ਅੱਜ ਤੇਰੇ ਪਿਤਾ ਦਾ ਪ੍ਰੇਤ ਪਿੰਜਰ ਸਮਾਪਤ ਕਰਕੇ ਆਤਮ ਦੁਨੀਆਂ ਵਿੱਚ ਉਸਨੂੰ ਤਰੱਕੀ ਦੇ ਰਸਤੇ ਪਾ ਦਿੱਤਾ ਹੈ। ਇਹ ਯਾਦ ਰੱਖੋ ਕਿ ਧਰਤੀ ਕਰਮ ਭੂਮੀ ਹੈ, ਉੱਥੋਂ ਦਾ ਬੀਜਿਆ ਇੱਥੇ ਉੱਗਦਾ ਹੈ। ਇੱਥੇ ਆ ਕੇ ਉਗਾਉਣਾ ਕਠਿਨ ਕੰਮ ਹੈ, ਮਹਾਨ ਕਠਿਨ ਕੰਮ ਹੈ। ਦੁਨੀ ਚੰਦ, ਫਿਰ ਮਹਾਰਾਜ ਜੀ ਸਾਡੇ ਸ਼ਰਾਧ ਕੀਤੇ ਨਿਸ਼ਫਲ ਜਾਂਦੇ ਹਨ ਕਿਉਂ? ਜੋ ਮੇਰੇ ਸ਼ਰਾਧ ਨਾਲ ਪਿਤਾ ਅਤ੍ਰਿਪਤੀ ਰਿਹਾ। ਸੂਰਤ, ਭਾਈ ਤੂੰ ਮਾਇਆ ਵਿੱਚ ਲਿਵਤਾਰੀ ਹੈ, ਤੇਰਾ ਬਲ ਮਾਇਆ ਦੇ ਲੋਕ ਵਿੱਚ ਹੈ। ਇਹ ਲੋਕ ਜਿਸ ਨੂੰ ਤੂੰ ਇਸ ਵੇਲੇ ਵੇਖ ਰਿਹਾ ਹੈ ਸ਼ੁਭ ਸੰਕਲਪਾਂ ਦਾ ਲੋਕ ਹੈ। ਜੇ ਤੇਰੀ ਲਿਵ ਰੱਬ ਵਿੱਚ ਲੱਗਣ ਵਾਲੀ ਹੁੰਦੀ ਤਾਂ ਲਿਵ ਦੀ ਤਾਰ ਉੱਤੇ ਤੇਰੀ ਅਸੀਸ, ਤੇਰੀ ਬੇਨਤੀ, ਤੇਰੀ ਸ਼ੁਭ ਭਾਵਨਾ ਆ ਜਾਂਦੀ। ਫਿਰ ਤੇਰੀ ਕਮਾਈ ਬਹੁਤ ਮਾੜੀ ਨਹੀਂ। ਅਕਸਰ ਲੋਕ ਤਾਂ ਚੋਰੀ, ਯਾਰੀ, ਦਗਾ, ਫਰੇਬ, ਘੱਟ ਤੋਲਣਾ, ਠੂੰਗਾ ਮਾਰਨਾ, ਧੋਖਾ ਦੇਣਾ ਜਾਂ ਜ਼ੋਰ ਜ਼ੁਲਮ ਨਾਲ ਪਦਾਰਥ ਕਮਾਉਂਦੇ ਹਨ। ਉਸ ਵਿੱਚੋਂ ਸ਼ਰਾਧ ਕਰਕੇ ਚਾਹੁੰਦੇ ਹਨ ਪਿਤਰਾਂ ਦੀ ਗਤੀ ਹੋਵੇ। ਇਹ ਮੂਰਖਤਾ ਨਹੀਂ ਤਾਂ ਕੀ ਹੈ? ਨੇਕੀ ਨਾਲ ਕਮਾਇਆ, ਹਾਂ ਧਰਮ ਕਿਰਤ ਦੀ ਖੱਟੀ ਖੱਟ ਕੇ ਵਿੱਚੋਂ ਦਾਨ ਕਰਕੇ ਜੋ ਪਰਮੇਸ਼ਰ ਦੇ ਭਰੋਸੇ ਵਾਲਾ ਕਿਸੇ ਪਿੱਤਰ ਦੇ ਨਿਮਿਤ ਕੁਛ ਦੇਵੇ, ਉਸ ਅਸਥੂਲ ਦਾਨ ਦੇ ਆਸਰੇ ਉਸਦੀ ਸੁਰਤ ਜੁੜੇ ਤਾਂ ਉਸਦਾ ਪਿਆਰ, ਉਸਦੀ ਅਸੀਸ, ਉਸਦੀ ਅਰਦਾਸ, ਉਸਦੇ ਦਿੱਤੇ ਦੀ ਪ੍ਰਵਾਨਗੀ ਤੋਂ ਮਿਹਰ, ਖੁਸ਼ਬੂ ਅਤੇ ਠੰਡ ਉਸਦੇ ਪਿੱਤਰਾਂ ਤੱਕ ਅਪੜ ਸਕੇ। ਹੋਰ ਰਸਮੀ ਦਿੱਤੇ ਖੀਰਾਂ ਪੂੜੇ ਤਾਂ ਪ੍ਰਤੱਖ ਕਊਆ ਕੂਕਰ ਬ੍ਰਾਹਮਣ ਹੀ ਖਾ ਜਾਂਦੇ ਹਨ। ਦੁਨੀ ਚੰਦ, ਸੋਹਣੇ ਜੀ, ਮੈਂ ਤਾਂ ਮੈਲਾਂ ਸਾਂ, ਮਾਇਆ ਦੇ ਪਿਆਰ ਕਰਕੇ ਭਾਰਾ ਸਾਂ। ਮੇਰੀ ਭਾਵਨੀ ਧਰਤੀ ਤੋਂ ਜਿਵੇਂ ਤੁਸਾਂ ਕਿਹਾ ਹੈ ਉੱਚੀ ਨਹੀਂ ਸੀ ਉੱਠ ਸਕਦੀ। ਪਰ ਜਿਹੜੇ ਮੈਂ ਬ੍ਰਾਹਮਣ ਜਿਵਾਲੇ, ਵੇਦ ਪਾਠੀ, ਕਰਮਚਾਰੀ, ਪੁਰੋਹਿਤ ਬੁਲਾਏ ਅਤੇ ਉਹਨਾਂ ਵਿਧੀ ਪੂਰਵਕ ਕਾਰਜ ਕੀਤਾ, ਉਹ ਕਿਉਂ ਨਿਸ਼ਫਲ ਗਿਆ? ਸੂਰਤ, ਜਗਤ ਦਾ ਹਾਲ ਬਾਹਰੋਂ ਹੋਰ ਹੈ, ਅੰਦਰੋਂ ਹੋਰ ਹੈ। ਲੋਕ ਨਮਾਜ਼ਾਂ ਪੜ੍ਹਦੇ ਹਨ ਪਰ ਉਹ ਮਨੁੱਖਾਂ ਦੀ ਰਤ ਨਿਚੋੜਨ ਹਾਰੇ ਆਉਂਦੇ ਹਨ ਆਪਣੇ ਕਰਮਾਂ ਵਿੱਚ। ਜਿਨ੍ਹਾਂ ਦੇ ਗਲ ਯਗੀਓ ਪਵੀਤ ਲਟਕ ਰਿਹਾ ਹੁੰਦਾ ਹੈ, ਸੋ ਕਈ ਵੇਰ ਛੁਰੀਆਂ ਫੇਰਨ ਵਾਲੇ ਕਸਾਈ ਹੁੰਦੇ ਹਨ ਕਰਮਾਂ ਅਤੇ ਵਾਸ਼ਨਾ ਵਿੱਚ। ਉਹਨਾਂ ਦੇ ਘਰ ਹੀ ਬ੍ਰਾਹਮਣ ਅੰਨ ਪਾਉਂਦੇ ਹਨ। ਐਸੇ ਕੁਤਾਨ ਖਾਣ ਵਾਲੇ ਬ੍ਰਾਹਮਣ ਵਿੱਚ ਕੀ ਸਤਿਆ ਰਹਿ ਸਕਦੀ ਹੈ? ਫਿਰ ਬ੍ਰਾਹਮਣਾਂ ਦੇ ਕਰਮ ਕੀ ਹਨ? ਬਗਲ ਸਮਾਧੀਆਂ ਲਾਉਂਦੇ ਹਨ, ਵਰਤੋਂ ਝੂਠਦੀ ਆਉਂਦੀ ਹੈ, ਗਲ ਮਾਲਾ, ਮੱਥੇ ਤਿਲਕ, ਧੋਤੀ, ਸਿੱਖਾ, ਸੂਤ, ਸਤ ਭੇਖ ਪੂਰਨ, ਪਰ ਬ੍ਰਹਮ ਤੇ ਨਿਸ਼ਠਾ ਨਹੀਂ, ਨਾਮ ਦੀ ਅਰਾਧਨਾ ਨਹੀਂ, ਲਿਵ ਲੱਗੀ ਨਹੀਂ ਤੇ ਸਾਕਤ ਅਵਸਥਾ ਹੈ। ਉਸ ਬ੍ਰਾਹਮਣ ਨੂੰ ਖਿਲਾਇਆ ਕਿਸ ਕੰਮ? ਜਿਸ ਨੇ ਇੰਦਰੀਆਂ ਨੂੰ, ਮਨ ਨੂੰ ਸੰਜਮ ਵਿੱਚ ਨਹੀਂ ਕੀਤਾ, ਉਸਨੂੰ ਤਾਂ ਆਪ ਦਰਗਾਹ ਵਿੱਚ ਸ਼ਰਮਿੰਦਗੀ ਮਿਲਣੀ ਹੈ। ਉਹ ਕਿਵੇਂ ਕਿਸੇ ਦਾ ਉਧਾਰ ਕਰ ਸਕਦਾ ਹੈ? ਜੋ ਆਪ ਨਾਮ ਨਹੀਂ ਜਪਦਾ ਅਤੇ ਰਸਦਾਇਕ ਪਦਾਰਥਾਂ ਨੂੰ ਭੋਗਦਾ ਹੈ, ਉਸਨੇ ਤਾਂ ਆਪ ਸ਼ਰਮਿੰਦਾ ਹੋਣਾ ਹੈ। ਉਸਦਾ ਖਾਧਾ ਕਿਵੇਂ ਕਿਸੇ ਦਾ ਭਲਾ ਕਰ ਸਕਦਾ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।